वाहे गुरु साहिब जी सलोका महल्ला चौथा गुरुमुख अंतर सात है मन तन नाम समाए नामो चित्त व नाम पढ़ नाम रह बिबलाए गुरुमुख अंतर सात है मन तन नाम समाए नामो चित्त व नाम पढ़ नाम रह बिबलाए नाम पदार्थ पाया चिंता गई बुलाए सतगुर मिलया नाम उपजै तिसना भुख सब जाए नानक नामे रतिया नमो पल्लव पाए गुरुमुख मिलया नाम उपजै सतगुर मिलया नाम उपजै तिसना भुख सब जाए नानक नामे रतिया नमो पल्लव पाए
वाहिगुरु का खालसा वाहिगुरु फतेह। सतगुरु गरीब नवाज पातत पावन भगत वत्सल कृपा दे खजाने युग युग अटल सतगुरु सर्व जीवां दी कल्याण करन हार धन गुरु ग्रंथ साहब सच्चे पातशाह जी दी पावन पवित्र हजूरी विच जुड़े गुरु खालसा जी सतगुरु जी ने अपार बख्शिश कीती है सतसंग का सुभाग बख्शिश किया है अथवा गुरु की बाणी का मनोहर कीर्तन गुरु के प्यारिया ने राबी जत्थे ने बड़े प्रेम नाल सरवण करवाया है क्योंकि कलयुग का मुख साधन गुरु की बाणी का कीर्तन है कलयुग में कीर्तन प्रधाना गुरमुख जपिए लाए ध्याना आप तराए सगल है कुल तारे हर दर्द है पतश जाएगा एडी वड्डी दात है सतगुरु की कीर्तन कीर्तन सरवण किया है अथवा दूर दरेडिया तो देश विदेशों विचों सतगुरु सच्चे पातशाह की अपार रहमत का सदका सतगुरु के दर्शन दीदारियां दे जो असी रोज अरदास चितवनिया करते हाँ उमंग रखते हाँ कि सतगुरु जी सानू श्री हरिमंदर साहब जी के दर्शन बख्श देन पवित्र सरोवर के इनान बख्श देन सतगुरु जी ने उस भाव समा लिया है सर्वत संगत गुरु के दर ते पहुंची हैं गुरु के दर्शन दीदारे किए हैं कर रही हैं बहुत सारिया संगत ने हले करने हैं सतसंग जी ये गुरु की कृपा है जो सतगुरु जी ने बख्शिश की अमृत वेले श्री मुखवाक बख्शिश किए श्री हरिमंदर साहब जी च सारी दुनिया में वजदे सिखा की एक आस्था है एक टेक लगी होंगी एक तमन्ना होंगी है कि असी श्रद्धा भावना के नाल सतगुरु पातशाह का श्री मुखवाक सरवण करिए सतगुरु जी ने जो आप बख्शिश की है वो श्री मुखवाक की विचार करने वाला समा आया है आओ मन चित बत्तियां गुरु के चरणों में जोड़िए क्योंकि इस खिंडे पुने मन को एकत्र करना बड़ा औखा है सतगुरु जी रहमत करन कृपा करन जिवें کل بھگت کبیر جی نے کرپا کیتی سی کیونکہ انہوں نے تو اپنی وستھا ہے نا تو ایک دم کراری جاؤ کرو حاضر حضور خدائے کہندے جی تھوڑے جا سو ماتری من نوں ٹکاؤن دا یتن کریے تے وہ حاضر ناظر ہے سدگرو سچے پاتشاہ جی اس واسطے دساں پاتشاہیاں دی آتمک جوت دھن گرو گرنتھ صاحب جی دے در دے اوپر سج کے یہ جو ڈنگ طریقہ ستگرو جی نے سانوں درسایا ہے کہ اسی گرو کی باڑی دا بچن سنیے جی بھائی اسی بچن سنا گے تو من کتے نہیں جا سکتا جی اسی سن ولوں اس لیے ہو گئے پھر یہ مرضی ہے جتھے مرضی دوڑ جائے اس واسطے ستگرو پاتشاہ نے جی حکم کیتا نا گا بھی ہے سنیے جہاں گایا جا رہا ہے سنایا جا رہا ہے جا آپ ہی پڑھیا جا رہا ہے جی اس نے سن لئیے تو من کی بھاونا بدے گی من میں بھاونا رکھنی چاہیے تو پھر یہ من کا یہ پیکھڑ ہے سال سنگ جی من نو یہ رسا پایا ہوا ہے یہ ہتھکڑی لائی ہوئی ہے بھی تم کتے نہیں جا سکتا جی ستگرو کی باڑی نو سن لیا کہے ہوئے بچن سن لے نہ اسی من نہیں جائے گا کہتے اس واسطے آؤ شردا بھاونا دے نال ستگرو پاتشاہ جی نے جو کرپا کیتی ہے اس پوتر اپدیش نو آپا اپنے ہردے وچ وساؤنا ہے کیونکہ ساگر ہے گنا دا رتنا رتن پدارتھ بہت ساگر بھریا رام باڑی گربانی لاگے تین ہاتھ چڑھیا رام گربانی لاگے تین ہاتھ چڑھیا نرمول کرتن اپار مول تو رہت جہاں مول نہیں پایا جا سکتا وہ نام رتن اپنے ہاتھ لگ جائے گا سو اس واسطے آؤ شردا بھاونا دے نال گرو صاحب جی کا اپدیش سرون کریے جی
سری واہ گرو صاحب جی سلوک محلہ چوتھا گرمکھ انتر سانت ہے
سدگرو جی کرپا کرتے ہیں یہ سوٹ کی وار ہے سدگرو جی نے اپار کرپا کر کے اج کا جو سری مکھ واک ہے یہ 653 انگ تو سبھائیوان کیتا ہے اتے اس وار کا 27 پوڑی کے سلوک نے دھن گرو رامداس مہاراج سچے پاتشاہ جی نے یہ کرپا کیتی ہے گوئندوال صاحب وکھے اس باڑی کا ستگرو سچے پاتشاہ جی نے اچارن کیتا ہے سو دور دردیا تو روزانہ ہی گرو کی سکھ سنگت گرو کے در سے آدی نے طرح طرح کی تمنا رکھ کے آتے ہیں تو مہاراج سچے پاتشاہ جی کرپا کر کے سارے ایس پرشن کا جواب دے دین اور بنا پوچھے ہی دے دین کہ ادھر ستگرو جی آپ گٹ گٹ کے انتر کی جانت پلے برے کی پیر پشانت سب کو جانتے ہیں جب باڑی رکھتے ہیں سات سنگ جی دور دریڈیا تو آئی سکھ سنگتوں کے ہردیا ٹھنڈ ورت جاتی ہے کہ ستگرو جی نے آ سڈے کام آن والا اپدیش بخشش کیتا ہے یہ نتا پرتی سڈے من کی چیتونی بنی رہی سی یہ پرشن روز اٹھتے سن اس کر کے ستگرو جی نے آ بخشش کیتی ہے سو بھائی اس واسطے کیونکہ جہی وار ہوں نا وار نام ہے جدھ کا جتھے دو سورمیاں کا جدھ ہوگا نا ان وار کیا جاتا تو گربانی میں بھی مہا سچے پاتشاہ جی نے 22 وار انکت کیتیا ہیں اتھے بھی جدھ ہے اتھے جدھ کس چیز کا ہے گرمختائی تے منمختائی یہ جدھ ہے ان دونوں کو فوج ہے سب سنگ جی منمختائی کو بھی فوج ہے और कलयुग दे विच प्रबल फौज है ते गुरमुखताई कोल भी फौज है। फौज गुरमुखताई दी तकड़ी है पर उस नूं एकत्र करना बड़ा मुश्किल है। इस वास्ते वारां दे विच सतगुरु पातशाह जी ने गुरमुखताई का मनमुखताई का युद्ध दिखाया है, क्योंकि कलयुग दे विच मनमुखताई का जोर है ना, कहिंदे भाई ये जोर विखाए दा ही है, इहदे पिछे जिहड़ी फौज है दौड़ जाण वाली है, इहदी फौज कहिड़ी है मनमुखताई दी, विशियां विकारां दी फौज है, काम क्रोध लोभ मोह हंकार निंदा चुगली ईरखा बखीली इसकी फौज है। ते दूजे पासे नाम सिमरन अभ्यास कमाई सत संतोख दया तीर दिखिमा विचार यह गुरमुखां दी फौज है। ते जदों इन्हां फौजां दा युद्ध हुंदा ना, बड़ा वेदा वेदंतां दे विच इस गल नूं उभारिया गया है कि दुनिया दे विच इस मनमुखताई ते काबू नहीं पाया जा सकता। जिहड़ी आस्ती संपता आस्ती फौज है वह बड़ी प्रबल है। सतगुरु जी ने भी इस ते मोहर लाई है, जिन मिल मारे पंच सूरबीर ऐसो कौन बली रे। कहिंदे भाई इहो जिहा किहड़ा सूरमा है जिन्हें काम क्रोध लोभ मोह हंकार पंजे ही डल दिते ने, जिन्हां ने पंजे ही मार के रगड़ दिते ने, डल दिते ने, हरा दिते ने, सो दिते ने। महाराज कहिंदे सो पूरा ए कली रे, कहिंदे ओ भाई सूरबीर इस कलयुग दे विच बड़ा बहादुर है। ते सतगुरु सच्चे पातशाह जी दे आप दे प्रथाए भी पट्टा ने बाणी उचारण कीती है कि सतगुरु जी ने आप भी इन्हां दा युद्ध करके जो दिखाया सतगुरु जी ने वह गुरसिखां नूं इक सिक्ख्या दित्ती है। सतगुरु के पलक मात्र फुरने मात्र विच इन्हां नूं भजा सकते सन, पर सतगुरु जी ने युद्ध किया, युद्ध करके इन्हां नूं भजाया है। सो महाराज ने बाणी विच फरमाया मोह मल बवस कियो काम गै केस पछाड़ियो क्रोध खंड प्रचंड लोभ अपमान से उचाड़ियो, यह हालत कीती इन्हां ने। सो इस वास्ते आओ सतगुरु पातशाह जी कृपा करदे ने कि भाई जिहड़े गुरमुख ने वह किस ढंग नाल रहिंदे ने, ते मनमुखां दी हालत की हुंदी है जिन्हां ने गुरु नूं मुख मन लिया, गुरमुखताई धारण कर ली, मुखी गुरां दे उपदेश नूं अपने हिरदे विच वसाउण दा यतन कीता, वह गुरमुख ने। सतसंग जी गुरमुख रोम रोम हर ध्यावा है, महाराज ने गुरमुखां दे लखण दसे ने। मैं बेनती करा कल दास ने एक बेनती कीती सी कि असीं धन गुरु नानक साहब सच्चे पातशाह जी दा 550 साल ਇਹ ਅਰਧ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਅਤੇ ਸਾਨੂੰ ਹਰ ਪਰਿਵਾਰ ਨੂੰ, ਪਰਿਵਾਰ ਵਿੱਚੋਂ ਵੀ ਹਰ ਵਿਅਕਤੀ ਨੂੰ ਯਤਨਸ਼ੀਲ ਹੋਣਾ ਚਾਹੀਦਾ ਕਿ ਮੈਂ ਗੁਰੂ ਦੇ ਦਰ ਤੋਂ ਜ਼ਰੂਰ ਕੁਝ ਪ੍ਰਾਪਤ ਕਰਨਾ, ਕਿਉਂਕਿ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਉਪਰਾਲੇ ਨੇ। ਉਹ ਉਪਰਾਲੇ ਕਿਸ ਲਈ ਨੇ ਭਾਈ, ਕਿ ਅਸੀਂ ਇੱਕ ਉਭਾਰ ਪੈਦਾ ਕਰ ਸਕੀਏ ਕਿ ਗੁਰੂ ਸਾਹਿਬ ਜੀ ਦਾ ਆਹ ਸੰਦੇਸ਼ ਹੈ, ਗੁਰੂ ਸਾਹਿਬ ਜੀ ਦਾ ਆਹ ਉਪਦੇਸ਼ ਹੈ, ਇੱਕ ਧਿਆਨ ਖਿੱਚ ਸਕੀਏ ਕਿ ਗੁਰੂ ਸਾਹਿਬ ਨੇ ਸਾਡੇ ਵਾਸਤੇ ਬਹੁਤ ਵੱਡੀ ਦਾਤ ਦਿੱਤੀ ਹੈ। ਮੈਂ ਸੰਖੇਪ ਵਿੱਚ ਬੇਨਤੀ ਕਰਾਂ ਕਿ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਸੁਤੰਤਰ ਸਿਸਟਮ ਸਿਰਜਿਆ ਸਾਰਾ ਹੀ। ਸੁਤੰਤਰ ਮੈਂ ਕਿਉਂ ਕਿਹਾ ਹੈ, ਕਿਉਂਕਿ ਜਿਹੜੀ ਰੱਬੀ ਬਾਣੀ ਸੀ ਨਾ, ਜੇ ਅਸੀਂ ਮੈਂ ਆਵਾ ਖਸਮ ਕੀ ਬਾਣੀ, ਉਹ ਸੰਸਾਰ ਦੀਆਂ ਲਿਪੀਆਂ ਵਿੱਚ ਲਿਖੀ ਨਹੀਂ ਸੀ ਜਾ ਸਕਦੀ। ਸੰਸਾਰ ਦੀਆਂ ਲਿਪੀਆਂ ਛੋਟੀਆਂ ਸੀ, ਅਧੂਰੀਆਂ ਸੀ। ਜੋ ਧੁਰੋਂ ਉੱਪਰੋਂ ਅਕਾਲ ਪੁਰਖ ਨੇ ਇਹ ਬਾਣੀ ਭੇਜੀ, ਉਹ ਉਹਨਾਂ ਅੱਖਰਾਂ ਵਿੱਚ ਸੰਪੂਰਨ ਨਹੀਂ ਸੀ ਲਿਖੀ ਜਾ ਸਕਦੀ। ਅੱਜ ਵੀ ਲਿਖ ਕੇ ਦੇਖ ਲਓ, ਬੜੀਆਂ ਵੱਡੀਆਂ ਭਾਸ਼ਾਵਾਂ ਸਨ, ਵੇਦ ਭਾਸ਼ਾ ਸੀ ਸੰਸਕ੍ਰਿਤੀ, ਸਾਹਿਬ ਸੰਜੀ ਇੱਥੇ ਅੰਗਰੇਜ਼ੀ ਸੀ, عربی سی فارسی سی ستگرو جی نے انہوں کے لفظ تے لئے نے پر جتھے سمپورنتا نہیں سی نہ ہوں مارے نے جڑے اکھر دی شروعات کی نا اوڑا اپما تا کی جائے وہ اوڑا ہی نہیں لکھا جا سکتا کسی پاسا پہلا اکھر ہی لکھا جا سکتا اس واسطے جتھے ستنتر بانی ترکی بانی آئی تین سگلی چنت مٹائی یہ بانی مہاراج نے لیا نا ہوں اپنے تے بس کی گل نہیں آپ تو چلا گے نا وہ بھی گلا کسی سائنسدان دے کسی پروفیسر دے کسی بدھی جیوی دے کسی ڈاکٹر دے بس دیا گلا نہیں سات سنگ جی پھر لپی لیا لپی لیا کے بکھاؤ کوئی پینتی اکھر کی لپی لیا پھر سات سنگ جی وہ مہار نہیں لیا کن اونکڑ بلنکڑ بہاریاں سیاریاں ستگرو جی گربانی ورت لیا انہوں نے سفلیا کیتا کوئی لپی بنا سکتا ستگرو جی نے اپنی لپی بنائی گرمکھی لپی پھر وہ بانی درج کی ستگرو جی نے تو پھر سدھانتک طور پہ جا تت سدھانت گرو دا ہور بھی پٹان دا بھگتان دا گرسکھان دا سات سنگ جی جتھے جتھے تت سدھانت ملتا سی انہوں نے بھی مارے نے سروپے دیتے انہوں نے بھی وڑیایا تو مہاراج نے انہوں کی بانی بھی تن گرو گرنتھ صاحب انگت کر لئی پر یہ تت سدھانت دنیا نے من لیا کہ تن گرو گرنتھ صاحب جی ورگا تنج بھائی دنیا دے وچ گرنتھ نے धार्म ग्रंथ ने सत्कार योग ने पर गुरु ग्रंथ नहीं कुछ इस वास्ते कलगी धर्मारे ने जो सानू बचन कहे ना आग्या भई अकाल की तबह चलायो पंथ सब सिखण को हुक्म है गुरु मान्यो ग्रंथ यह ग्रंथ गुरु है धन गुरु ग्रंथ साहब जी दे असी दर च बैठे हैं कल बेनती की सतगुरु जी ने जो सचखंड दे विचो पहला एक ओंकार लियांदा ना उन्हों आप उचारना भी सीखो तो लिखना भी सीखो कल बाद गुरु गुरमुखा ने ये प्रश्न किए भी नहीं एक तो महाराज गुरु नानक साहब ने बाद चलाया ओंकार ही बहुत सीगा साध संघ जी विद्वानों का ख्याल है जिन्होंने बड़िया बड़िया खोजा कीतिया ने कि धन गुरु नानक साहब सच्चे पातशाह जी जो संसार में आए उदे तो पहला 72 किस्म का ओम सी ओम ते सतगुरु पातशाह जी ने ओ नहीं वरत्या एक ओंकार है ते फिर गुरमुख कहिंदा भी ये ते सब तुसी आप ही बनाया ना एका लिखिया ते ऊड़े का मूह खला करके कार लाई है इहदा उच्चारण कित्थे लिखिया महाराज ने मेरे भाई देखो इन्ना अधूरा काम नहीं छड़ता महाराज ने सतगुरु जी आप समर्थ है उन्होंने यह कोई नहीं पता सी कि साडे वर्गे सियाने भी आउणगे अखौती सियाने जिहड़े ये प्रश्न खड़े करनगे 929 अंग ते धन गुरु नानक साहब जी ने संपूर्ण एक बाणी उचारी है साध संग जी 9 अंगां दे विच 29 तो लैके 38 तक इस बाणी का नाम ही ओंकार है जदों भाई मणि सिंह जी ने पंज ग्रंथी दे विच बाणी लिखी उहदा नाम लिखिया दखनी ओंकार क्योंकि सरलेख ही इहदा इह है रामकली महला पहला दखनी ओंकार एक ओंकार सतगुर प्रसाद जदों दखनी ओंकार लिखिया ना महाराज ने उत्थे आ ओंकार नहीं लिखिया ऊड़े वाला उत्थे उचारण वास्ते दस्या ओंकार किवें उचारना है अखरां च लिखिया ते फिर 6 वारी इस बाणी के मुढ़ च 6 वारी महाराज ने इहदा उचारण किया ओंकार ब्रह्मा उत्पत्त ओंकार की अजन चित ओंकार सैल जो भय ओंकार वेद निर्मय ओंकार शब्द उदरे ओंकार गुरमुख तरे यह ओंकार दस्या महाराज ने इस करके कदे भी नहीं भुलेखा खाण बाणी सिखीए असी विद्यार्थी सिख है भाई असी सिख नाम ही विद्यार्थी का सिख नाम ही सीखने वाले का متا کوئی پڑھے بھی میں پروفیسر بن گیا میں کتھا واچ بن گیا میں دس واری کتھا کر دیتی ہلے بھی مجھے پڑھن کی لوڑ ہے نہیں بھائی جدو تک سارے سواس نہیں ساری زندگی ہے ادو تک اسی ودیارتھی ہاں سکھ ہیں گرو دے سانو سیکھنا ہی چاہیے آؤ ستگرو جی کرپا کرتے ہیں تو گرمکھ تو منمکھ ان جدا کون ہے ستگرو جی نے ان بائیا وار درسایا ہے کہ گرمکھان کی جت ہوں منمکھ ہار جاندے نے پر ان کا بول بالا بڑا ہے کیونکہ جو نگرا بو باتاں جانا ہے وہ ہر درگا ہے پرستی کہندے جی نگرا منمکھ بہت گلا جانتا نا کہ پر وہ درگاہ تک پہنچنے والی گلا نہیں ہوں وہ کول فوج جو ماڑی ہے اس کر کے آؤ ستگرو پاتشاہ جی کرپا کر رہے ہیں
من تن نام سمائے گرمکھ انتر سات ہے
گرو رام داس مہاراج سچے پاتشاہ جی کرپا کرتے ہیں کہ بھائی جہے گرمکھ ہیں انہوں کے اندر شانتی ہے انہوں کے اندر دنیا کے ورتارے کا کوئی پرواب نہیں سب سنگ جی اتے بہت سارے گرمکھ پیارے وڈی عمر کے سنگھ بیٹھے نے جنہوں نے دھرم یدھ کا ورتارا ویکیا ہوئے گا دھرم یدھ کا سارا اتے جو سین چلیا ہے سنگھرش چلیا ہے وہ اکھی دیکھا ہوئے گا داس نو بھی کئی بار سما ملیا کئی بار مسئلے بڑے گمبھیر ہوں کئی بار آپسی جھگڑے بھی سنگھاں دے ہو جاندے کئی بار سرکار دے جھگڑے تو روز ہی رہندے سی سنگھاں نو پھڑ لینا جھوٹے پوچھے مقابلے بناونے اتھوں تک کہ بیبیاں نو پھڑ پھڑ کے ٹھانے لے جانا بڑا سکھاں دے سکھ آگواں دے منا وچ اس گل دا روس آؤں سی اسی نیڑے ہو کے دیکھیا کہ سنت بابا جرنیل سنگھ جی خالسا پنڈراں والے مہاپرکھ انہاں مسئلیاں نوں بخوبی نجٹھدے سیدھے طور تے سرکار نوں چیلنج کر دیندے تے کئی بار سنگھاں نال وی گرما گرمی ہو جاندی بھی کیوں اے کجھ ہو رہا تسی کیوں چپ کر کے بیٹھے ہاں پر جدو کتے کوئی گرمکھ مہاپرکھ سنت بھگت سنتاں نوں ملن آؤندا ہے ادو کوئی پربھاؤ نہیں ہوں سی ان گلوں کا ادو شانت چت جی کچھ واپریا ہی نہیں ہوں ادو اس طرح کے بچن کرتے سن کیونکہ گرمکھان کے اندر شانتی ورتی ہوئی ہے باہر نے ورتارے کو بھی بگتا نے پر انہوں کے اندر پرتو نہیں پہنتا انہوں کے اندر تسلی نہیں مچتی انہوں کا اندر شانت ہی رہتا ہے کیونکہ یہ سکھیا دھن گرو ارجن صاحب جی نے دیتی سن ستگرو پاتشاہ جی جیٹھ دے مہینے تپدیاں لوہاں تپتے ریتے سیس وچ پوا کے پر اندر دی حالت کی ہے بھاویں گرو سمرتھ سی انہوں نے تلنا نہیں ہے کوئی پر گرو دی سکھیا گرگرو کے سکھاں نے گرمکھاں نے دھارن کرنی ہے سکھیا کی سی نہ کوئی میرا دشمن رہا نہ ہم کس کی بہرائی برہم پسار پساری پیتر ستگر تے سوجھی پائی سب کو میت ہم اپن کینا ایک پاسے پپونجے ورگ ریتا پا رہے نے سر چ بلدا بلدا سڑدا تتی لوگ بیٹھے نے تے تن اکال پرکھ دی جوت تن گرو ارجن صاحب سچے پاتشاہ جی یہ کہہ رہے نے سب کو میت ہم اپن کینا سارے پائی ساڈے میت ہے اسی سارے نے اپنے متر سمجھا ہوا ہے یہ اپدیش ہے ستگرو پاتشاہ جی اتنی کرپا کرتے ہیں گرمکھ انتر شانت ہے گرمکھان کا یہ ساتھ سنگ جی ورتاؤ ہے گرمکھان نو پرکھن کا یہ طریقہ ہے یہ نہیں کہ رتا کی گل کر دیتی انہوں نے الٹ تو بھڑک جان گے نہیں انہوں نے اندر شانتی بنی ہوئی ہے کیونکہ انہوں نے اندر پرماتما کے نام کا وس ہے گرمکھتائی کے گن دھارن کیتے ہیں ست سنتوکھ دیا دھیرج خیما وچار انہوں نے سمپتا رکھی ہوئی ہے اس کر کے گرمکھان کے اندر ہمیشہ ہی شانتی بنی ہوئی ہے
من تن نام سمائے
انہوں نے من کر کے پربھو دے نال اپنی سمائی کیتی ہوئی ہے تے تن کر کے بھی اپنے آپ نو پرماتما دے نال سیوا دے وچ سمرن دے وچ بھاؤ بھگتی دے وچ جوڑیا ہویا ہے.
نام چت نام پڑ
وہ نام نو ہمیشہ واسطے سمردے نے چتونی کرتے چتوتے نے رب نام تے چتونا وکھرے وکھرے نے. ساتھ سنگت رب نہ ہوندا ہے جو رسنا دے نال انہاں دا جاپ جپنا ہے, چتونی ہوندی جو من دے وچ سوچ رکھنی ہے. کئی سارے متر دوست سڈے سبندھی پتر دھیا سڈے تو دیش دورا دور نے باہرلے دیشوں میں رہتے ہوں پر گی چلا تردیا پھردیا کئی بار اپنے اس پیارے سجن کی یاد آ جاتی ہے, وہ من میں چتونی پیدا ہو جاتی ہے. کئی طرح کی فلم چل جاتی من اندر بھی یہ میرے نال ایں ورتدا سی ایں رہندا سی, پر جو گرمخ نے وہ ہمیشہ ہی واحگرو کے نام کی چتونی اپنے رکھتے ہیں. جی چتونی جاندی ہے پھر کلگی تر وال جاندی ہے بھی کتے چمکور دی گڑی دے وچ مہاراج نے جد لڑیا, کتے پنجاں پیاریاں نو مہارا سچے پاتشاہ جی نے سرجیت کیتا, کھنڈے باٹے دا امرت چھکایا, کتے خدرانے دی ٹھار دا جد لڑیا, کتے تخت سری دمدمہ صاحب تلوڈی سابو وکھے اپنے مخار بن تو ایک اوہنکار تو لے کے 18-10-20 تک سمچی بانی اچار کے شہید بھائی منی سنگھ بابا دیپ سنگھ تو لکھوا رہے ہیں. یہ چتونی من وچ گرو نال جوڑن دا ایک طریقہ ہے. اس واسطے بھائی جی دے گرمکھ نے وہ من کر کے بھی تے تن کر کے بھی ہمیشہ ہی ستگرو دے نال گرو دے اپدیش نال جڑے ہوئے ہیں.
نام رہے لب لائے
اپنی لب نو سرتی نو نام دے وچ جوڑ کے رکھتے ہیں.
نام پدارتھ پایا
انہوں نے بھائی اس پدارتھ نو سمجھ لیا پا لیا. یہ پنج پدارتھ نے جن پدارتھ ہے, پریم پدارتھ ہے, مکت پدارتھ ہے, نام پدارتھ ہے. سات سنگ جی اس کر کے مہاراج سچے پاتشاہ جی فرماؤندے نے کہ گرمکھاں نے یہ جنم پدارتھ نو پہلے سمجھیا کہ یہ جنم دی پدارتھ ہے. اس کر کے بھگت جی نے لکھا کبیر مانس جنم دلب ہے ہوئے نہ بارنبار, جیوں بان پھل پا کے پوئے گرا بور نہ لگا ڈار. یہ بھی ایک پدارتھ درلب ہے. جدو سمجھا کہ نام واحگرو جنم پدارتھ درلب ہے تو پھر پریم پدارتھ کی بھال کیتی تے پریم پدارتھ کیوں ملنا سی تے مارے کہندے اے ملنا پریم نہ پھر پریم پدارتھ لبیا جن پریم کی وہ تین ہی پراؤ پائے. تے پھر جدو پریم دے نال نام پدارتھ پالیا تے پھر مکت پدارتھ کتے گیا ہی نہیں پائی, مکتی دا پدارتھ وہ بھی پراپت ہو جانا ہے. اس واسطے گرمکھاں نے نام پدارتھ نو پراپت کر لیا.
سنتا گئی بلائے
انہاں دے من وچوں کیونکہ نام پدارتھ کی ہے بھائی, گرو کی بانی نام ہے, سمچی بانی نام ہے. گرو کی بانی دا جاپ کرنا, سہج پاٹ کرنا, سنتھیا پڑھنی یہ نام ہے. وشیش طور پہ جہاں اِسی واحگرو 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 جپنا یہ بھی نام ہے. جہاں مول منتر دا ابھیاس کرنا یہ بھی نام ہے. کدے بھلیکھا نہیں کھانا چاہیے, گرو کی بانی بھی نام ہے. اس واسطے بھائی مہاراج سچے پاتشاہ جی فرماؤندے نے کیونکہ ترکی بانی دا نام جو لے لیا تے پھر مہاراج دا حکم ہے ترکی بانی آئی تین سگلی چنت مٹائی. جدو ترکی بانی دے نام نو ہردے وچ وسالیا تے پھر چنتا کتھے رہنی سی, چنتا ختم ہو گئی, چنتا گئی بلائے. بلائے نام ہوندا ہے ایک تھان تو دوجی تھان تے چلی گئی, پاپ سانو چھڈ گئی. جیڑا گرمکھ ہے ਉਹਦੇ ਵਿੱਚੋਂ ਚਿੰਤਾ ਚਲੀ ਗਈ.
ਸਤਿਗੁਰ ਮਿਲਿਆ ਨਾਮ ਉਪਜੈ.
ਜੋ ਇਹ ਭਾਈ ਨਾਮ ਤਾਂ ਪਹਿਲਾਂ ਵੀ ਸੀ, ਫਿਰ ਦੇ ਵਿੱਚ ਨਾਮ ਪਿਆ ਸੀ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹੋ ਪੁਕਾਰ. ਫਿਰ ਦੇ ਵਿੱਚ ਬੀਜ ਪਿਆ ਸੀ ਇਸ ਆਤਮਾ ਦਾ, ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਹੈ. ਪਰ ਉਹਦੇ ਵਿੱਚ ਅਸੀਂ ਵੱਤ ਨਹੀਂ ਆਉਣ ਦਿੱਤੀ, ਉਹਦੇ ਵਿੱਚ ਕਲਰੀ ਖੇਤੀ ਬਣਾ ਕੇ ਰੱਖਿਆ ਇਸ ਅਸੀਂ ਆਤਮਾ ਨੂੰ اپنے ہردے نو. کسی نے شراب پی لئی, سات سنجی وشے بھوگ لئے, نشے کھا لئے اس پاسے کسنگت میں جا کے پیڑیاں پیڑیاں گلان سنیاں وقت تے آن ہی نہیں دتا تے پھر وقت کدوں آئی مہاراج سچے پاتشاہ جی فرما نے بھائی جدو مہاراج نے کرپا کیتی یہ گئی کدوں نانک نامے رتیا ستگر ملیا نام اپجا جدو کہ ستگر دے نال ملاپ ہویا ادو وقت آئی ادو من دے پیا ہوا نام سی نا وہ پرگٹ ہو گیا پونگریا ہے کیونکہ ستگرو جی نے مت ہی دیتی پہلے عہدے نہیں کیا گر کی مت تو لے اے آنے بھگت بنا بہ ڈوبے سیانے اپنی مت نو چھڑ دے من کی مت تیاگو ہر جان یہ بات کٹھانی چھڑ دے اپنی من دیا جٹا ایتھے سیوا کریا کر ٹپڑ جھاڑیا کر تے پھر جی ساڈے من دے انتار سی نا بڑے وڈے وڈے کہ میرے ورگا تو ہے ہی کوئی نہیں میں بڑا وڈا دانی ہاں میں بہت وڈا پنی ہاں مارے کہندے ہبے تھوک وسار ایکو خیال کر جھوٹا لائے گمان من تن ارپ تر ایتھے تے کہندے من تے تن ارپن کر دے گرو نو اس واسطے بھائی جدو گرو دے نام ملاپ ہویا گرو دی سکھیا دا اثر ہویا ساڈے ہردے ہردے وچ تے پھر اندر پیا نام پونگ رہا ہے پرگٹ ہو گیا
سنا دکھ سب جائے
نام دا پرواب پیدا ہویا ست سنگ جی جدو سورج چڑھتا نا سورج دیا کرنا دے نال تارے چھپ جاندے نے ہنیرا چھپ جاندا ہے دنیا دے پدار سامنے نظر آن لگ پیندے نے تے جدو نام دا پرتاپ پرگٹ ہویا ہردے دے وچ پھر اے پائے جڑے دنیا دیاں بھکھاں سن آسا سی ترسنا سی یہ سب ختم ہو گیا حضور فرماؤ نام دے پرتاپ دے نال انہاں سب ہی ختم ہو گیا
نانک نام رتیا
بھائی دھن گرو رام داس مہارا سچے پاتشاہ جی فرماؤ نے کہ جہاں گرمکھ نام دے وچ رنگیا گیا
نامو پلے پائے
انہوں دے نام جپدیا جپدیا نام ہی پلے چ پی جاتا پھر انہوں دے پلے دے وچ یہ کوڑے پدارتھ نہیں رہندے سچا پرماتما دا نام انہوں دے ہردے روپ پلے دے وچ گرہن ہو جاندا ہے
محلہ چوتھا ستگر پرخ جے ماریا
سچے پاتشاہ دھن گرو رامداس مہاراج سچے پاتشاہ جی کرپا کرتے ہیں یہ شبد کی اتھانکا ہے کہ جہاں گوندا چودھری سی نا سردار سی گوندوال صاحب دا جہد نام تے ہی گوندوال سی یہ پہلے تے بڑے کہندا بچن کر کے میں جھوٹا بچن کر کے قسم کھادی ستگرو جی اس کر کے میرے کرما دا فل ہے کہ گوئندوال دے وچ بھوت پریت وسدے نے کوئی رہ نہیں سکتا پیڑیاں واجاں آدیاں نے کرپا کرو گوئندوال نوں وساؤ دھن گرو امرداس مہاراج نے کرپا کیتی سی ساتھ سنگ جی اج سمے انہاں نے میں وسار وچ جا سکاں اس گوندے دا ایک گوندے سردار دا بھتیجا سی بالک سی اس دا اوہنوں بھیجا کہ جا ہن گرو رامداس مہاراج دے چرناں وچ جا کہو کہ سانوں سرداری دا خرچہ دیو کیونکہ ہوں تھی بولی صاحب بھی ساج لیا تے در سے اتنے اکبر برگے بادشاہ آتے ہیں تھوڑی پنگتوں بیٹھ بیٹھ کے لنگر چکتے ہیں تمہیں نمسکار کرتے ہیں تمہیں گرکیاں سکھ سنگت چڑھاوا چڑھاؤ اس کر کے سانو مایا دیا کرو یہ گوندے کا بھتیجا آیا ستگرو کے پاس اس کو ستگرو سچے پاتشاہ جی فرما ہیں کہ بھائی اتنے تو گرو کا لنگر چلتا ہے دیکھو کوئی اتنے حل نہیں بہتا کوئی دکان نہیں کرتا کوئی بزنس نہیں کرتا سنگت اپنے دسوند کی مایا لے کے آدی تو بھی گرو کے لنگر تو لنگر چک لیا کر بھائی پر اتوں تینوں مایا نہیں دیتی جا سکتی مایا سنگت کی ہے یہ مایا ساری نہیں ہے اسی نہیں ورت سکتے اس کو اسی تینوں بھی نہیں دے سکتے یہ گلان سن کے جڑا گوند کا بھتیجا سی یہ دلی چلیا گیا اکبر بادشاہ کا فریادی ہویا گوڑی کی راگ میں بھی مہاراج سچے پاتشاہ جی نے اس کا وستار کیتا ہے نیلا کالا کدھولڑا تن بے مکھ بے مکھا نو پایا جتھے بچن کہے نے نا یہ کئی طرح دے پاٹے چیٹے کپڑے پا کے دربار میں حاضر ہو گیا کیونکہ یہو جہ ویکتی نو بادشاہ پہلے پوچھ لینا سی بھی یہ کیوں یہ حال ہوا ہے یہو جہ کپڑے پا کے گیا سی اتے جدو جا کے گرو صاحب دے الٹ وہ جنور بولیا ਤੇ ਫਿਰ ਉਹਨੂੰ ਧੱਕੇ ਮਾਰ ਕੇ ਦਰਬਾਰ ਚੋਂ ਕੱਢ ਦਿੱਤਾ ਗਿਆ, ਕਿਉਂਕਿ ਅਕਬਰ ਜਾਣਦਾ ਸੀ, ਬਾਦਸ਼ਾਹ ਜਾਣਦਾ ਸੀ ਗੁਰੂ ਕੀ ਮਹਿਮਾ ਨੂੰ, ਉਹਨੇ ਸੁਣਿਆ ਵੀ ਸੀ ਵੇਖਿਆ ਵੀ ਸੀ। ਇਸ ਕਰਕੇ ਜਦੋਂ ਉੱਥੋਂ ਕੱਢਿਆ ਗਿਆ ਫਿਰ ਸੰਗਤਾਂ ਨੇ ਵੀ ਤਾੜੀਆਂ ਮਾਰੀਆਂ ਵੀ ਲਿਆ, ਮਨਮੁੱਖ ਸੱਚੇ ਗੁਰੂ ਦੀ ਨਿੰਦਾ ਕਰਨ ਵਾਸਤੇ ਆਇਆ ਸੀ। ਉਹਦੇ ਪ੍ਰਥਾਏ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਆਦੇਸ਼ ਸਰਵਣ ਕਰੀਏ ਜੀ।
ਭ੍ਰਮ ਭ੍ਰਮਿਆ ਘਰ ਛੋੜ ਗਿਆ, ਸਤ ਗੁਰ ਪੁਰਖ ਜੇ ਮਾਰਿਆ।
ਭਾਈ ਜਿਹੜਾ ਸਤਿਗੁਰੂ ਵੱਲੋਂ, ਜਿਹੜਾ ਸਤਪੁਰਖਾਂ ਵੱਲੋਂ ਧੱਕਿਆ ਹੋਇਆ, ਸੋ ਮੂਆ ਜਿਸ ਮਨੋ ਵਸਾਰਾ, ਜਿਨ੍ਹਾਂ ਨੂੰ ਮਨ ਤੋਂ ਹੀ ਵਸਾਰਿਆ ਹੋਇਆ ਹੈ।
ਭ੍ਰਮ ਭ੍ਰਮਿਆ ਘਰ ਛੋੜ ਗਿਆ,
ਭਰਮ ਦਾ ਭਰਮ ਦਾ ਭਰਮ ਦਾ ਮਾਰਿਆ, ਮਾਇਆ ਦਾ ਮਾਰਿਆ ਹੋਇਆ, ਸਤਸੰਗਤ ਰੂਪ ਘਰ ਨੂੰ ਛੱਡ ਕੇ ਗੋਂਦੇ ਦਾ ਭਤੀਜਾ ਚਲਿਆ ਗਿਆ।
ਉਸ ਪਿੱਛੇ ਵੱਜਾ ਫੱਕੜੀ,
ਫਿਰ ਭਾਈ ਜਦੋਂ ਜਾ ਕੇ ਸਾਰੀ ਨਿੰਦਿਆ ਕੀਤੀ, ਦਰਬਾਰ ਚ ਕੋਈ ਗੱਲ ਨਾ ਸੁਣੀ, ਉਸ ਪਿੱਛੇ ਵੱਜਾ ਫੱਕੜੀ, ਫੱਕੜੀ ਹੁੰਦੀ ਤਾੜੀ ਮਾਰਦੇ, ਕਹਿੰਦੇ ਉਹਦੇ ਪਿੱਛੇ ਫਿਰ ਹਾਸੇ ਦੀਆਂ ਤਾੜੀਆਂ ਵੱਜੀਆਂ ਵੀ ਲਾਇਆ, ਗੁਰੂ ਕਾ ਨਿੰਦਕ ਆਇਆ ਸੀ।
ਅੱਗੇ
ਕਹਿੰਦੇ ਦਰਬਾਰ ਚ ਵੀ ਜਦੋਂ ਗਿਆ ਨਾ ਅਕਬਰ ਦੇ, ਉਦੋਂ ਵੀ ਮੂੰਹ ਕਾਲਾ ਕੀਤਾ ਗਿਆ ਉਹਦਾ, ਇਹ ਗੁਰੂ ਕਾ ਨਿੰਦਕ ਬਣ ਕੇ ਆਇਆ ਹੈ ਇੱਥੇ।
ਉਸ ਅਰਨ ਬਰਨ ਮੋਹਨ,
ਘਬਰਾ ਗਿਆ, ਮੂੰਹ ਵੀ ਕਾਲਾ, ਤਾੜੀਆਂ ਵੱਜੀਆਂ, ਬੇਇੱਜ਼ਤੀ ਹੋਈ। ਫਿਰ ਅਰਨ ਬਰਨ, ਅਰਨ ਹੁੰਦਾ ਅੜਿਆਈ ਵਾਲੇ ਬਚਨ, ਅੜੀ ਵਾਲੇ ਬਚਨ, ਤੇ ਬਰਨ ਹੁੰਦਾ ਹੈ ਕਵਲਿਆਂ ਵਾਲੇ, ਬੌਰਿਆਂ ਵਾਲੇ ਬਚਨ, ਇਹੋ ਜਿਹਾ ਅਰਨ ਬਰਨ ਮੂੰਹ ਦੇ ਵਿੱਚੋਂ ਬੋਲਦਾ ਹੈ।
ਝੱਗੂ ਸੁੱਟਦਾ ਮੂਆ,
ਫਿਰ ਨੂੰ ਕਹਿੰਦੇ ਭਾਈ ਇਹ ਨਿੰਦਿਆ ਦੀ ਝੱਗ ਸੁੱਟਦਾ ਹੋਇਆ ਹੀ ਮਰ ਗਿਆ। ਇਸੇ ਤਰ੍ਹਾਂ ਫਿਰ ਮੁੜ ਕੇ ਸਤਿਗੁਰੂ ਜੀ ਫਰਮਾਉਂਦੇ ਹਨ ਮਹਲਾ ਚੌਥਾ,
ਕਿਆ ਹੋਵੇ ਕਿਸੇ ਹੀ ਦਾ ਕੀਤਾ ਮਹੱਲਾ ਚੌਥਾ, ਸਤਿਗੁਰ ਪੁਰਖ ਜੇ ਮਾਰਿਆ।
ਸਤਿਗੁਰੂ ਜੀ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ, ਇਹ ਥਾਨਕਾ ਕਰਕੇ ਇੰਨੇ ਕੁ ਬਚਨ ਅਰਥ ਕੀਤੇ ਹਨ। ਸਾਧ ਸੰਗਤ ਜੀ, ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਤਿਗੁਰ ਪੁਰਖ ਜੇ ਮਾਰਿਆ, ਜਿਹੜਾ ਭਾਈ ਗੁਰੂ ਕੇ ਦਰ ਤੋਂ ਧੱਕਿਆ ਗਿਆ, ਗੁਰੂ ਕੇ ਦਰ ਤੋਂ ਪਰਤਾਰਿਆ ਗਿਆ।
ਭ੍ਰਮ ਭ੍ਰਮਿਆ ਘਰ ਛੋੜ ਗਿਆ,
ਉਹਦੇ ਭਰਮ ਦਾ ਮਾਰਿਆ ਹੋਇਆ, ਸਤਸੰਗਤ ਰੂਪ ਘਰ ਨੂੰ ਛੱਡ ਕੇ ਭਰਮ ਦਾ ਹੀ ਰਹਿ ਗਿਆ।
ਉਸ ਪਿੱਛੇ ਵੱਜੇ ਫੱਕੜੀ,
ਭਾਈ ਕਹਿੰਦੇ ਉਹਦੇ ਪਿੱਛੇ ਤਾੜੀ ਵੱਜਣੀ ਆ, ਤੇ ਦੇਖੋ ਇਹ ਹੰਕਾਰਿਆ ਹੋਇਆ ਮਾਇਆ ਦਾ, ਦੌਲਤ ਦਾ, ਨਸ਼ੇ ਦਾ, ਵਿਕਾਰਾਂ ਦਾ, ਇਹਦਾ ਮਾਰਿਆ ਹੋਇਆ ਗੁਰੂ ਕੀ ਸੰਗਤ ਨੂੰ ਛੱਡ ਕੇ ਚੱਲ ਗਿਆ। ਜਿਹੜੇ ਗੁਰਮੁਖਤਾਈ ਸਮਝਣ ਵਾਲੇ ਲੋਕ ਹੈ, ਉਹ ਮਨ ਵਿੱਚ ਤਾੜੀਆਂ ਮਾਰਨਗੇ ਵੀ ਲੈ ਵੀ ਇਹ ਤੇ ਭਾਈ ਧਕਾਰਿਆ ਗਿਆ ਗੁਰੂ ਘਰ ਤੋਂ।
ਅੱਗੇ
ਵੀ ਜਾ ਕੇ ਪ੍ਰਲੋਕ ਦੇ ਵਿੱਚ, ਦਰਗਾਹ ਦੇ ਵਿੱਚ ਵੀ ਉਹਦਾ ਮੂੰਹ ਕਾਲਾ ਹੋਵੇਗਾ।
ਉਸ ਅਰਨ ਬਰਨ ਮੋਹ ਨਿਕਲਾ,
ਉੱਥੇ ਜਦੋਂ ਹਿਸਾਬ ਕਿਤਾਬ ਹੋਇਆ ਨਾ, ਹਿਸਾਬ ਕਿਤਾਬ ਤੇ ਵੀ ਕਈ ਵਾਰ ਅਸੀਂ ਸੋਚਦੇ ਹਾਂ ਵੀ ਉਹ ਵੀ ਹੋਏਗਾ, ਨਹੀਂ ਭਾਈ ਜ਼ਰੂਰ ਹੋਏਗਾ। ਨਾਨਕ ਕਹਾ ਸੁਣ ਰੇ ਮਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧੇ ਰੂਪ ਚ ਆਪਣੇ ਆਪ ਨੂੰ ਸੋਧਨ ਕੇ ਕਿਹਾ ਹੈ, ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਮਾ ਪਹੁੰਚਣੇ ਆਕੀਆਂ ਬਾਕੀ ਜਿੰਨਾ ਰਹੀ, ਅਜਲਾ ਈਰ ਵਰੇਸ਼ਤਾ ਆਏ ਹੋਸੀ ਤਹ ਤਹੀ। ਕਹਿੰਦੇ ਭਾਈ ਉਹਨਾਂ ਨੇ ਤੇ ਆ ਕੇ ਤੇਰਾ ਹਿਸਾਬ ਕਿਤਾਬ ਮੰਗਣਾ, ਇਸ ਵਾਸਤੇ ਉੱਥੇ ਫਿਰ ਅਰਲ ਬਰਲ ਮੋਹ ਨਿਕਲਾ, ਉੱਥੇ ਫਿਰ ਝੂਠੀਆਂ ਹੀ ਗੱਲਾਂ, ਕਿਉਂਕਿ ਜੋ ਜ਼ਿੰਦਗੀ ਦੇ ਵਿੱਚ, ਜੋ ਆਪਣੀ ਜ਼ਿੰਦਗੀ ਵਿੱਚ, ਆਪਣੀ ਉਮਰ ਵਿੱਚ ਪ੍ਰਾਪਤ ਕੀਤਾ ਸੀ ਨਾ, ਉਹੀ ਉੱਥੇ ਲੇਖਾ ਹੋਣਾ ਸੀ ਨਾ, ਫਿਰ ਉੱਥੇ ਝੂਠੀ ਨਿੰਦਿਆ ਹੀ ਉੱਥੋਂ ਨਿਕਲੀ ਮੂੰਹ ਦੇ ਵਿੱਚੋਂ।
ਝੱਗੂ ਸੁੱਟਦਾ ਮੂਆ,
ਫਿਰ ਭਾਈ ਨਿੰਦਾ ਦੀ ਝੱਗੂ ਸੁੱਟਦਾ ਹੋਇਆ ਹੀ, ਝੱਗ ਸੁੱਟਦਾ ਹੋਇਆ ਹੀ ਅਖੀਰ ਨੂੰ ਖਤਮ ਹੋ ਗਿਆ।
ਕਿਆ ਹੋਵੇ ਕਿਸੇ ਨੀਂਦਾ ਕੀਤਾ,
ਭਾਈ ਕਿਸੇ ਦੇ ਕੀਤੇ ਕਿਆ ਹੋ ਸਕਦਾ ਹੈ,
ਜਾਂ ਤੁਰ ਕਿਰਤ ਉਸ ਦਾ ਇਹ ਜਿਹਾ ਪਿਆ।
ਸਮਝਾਇਆ ਨਹੀਂ ਸਮਝੇਗਾ, ਉਹਨੂੰ ਜੇ ਸਮਝਾਉਣਾ ਚਾਹੀਏ ਨਹੀਂ ਸਮਝੇਗਾ, ਕਿਉਂਕਿ ਜੋ ਕਰਮ ਫਲ ਦਾਤਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਹੈ, ਉਸ ਨੇ ਉਸ ਦੀ ਕਿਰਤ ਵੇਖ ਕੇ, ਉਹਦੇ ਉੱਤੇ ਕਰਮਾਂ ਦਾ ਫਲ ਹੀ ਇਹੋ ਜਿਹਾ ਪਾ ਦਿੱਤਾ ਲਿਖ ਦਿੱਤਾ ਹੈ
ਜਿੱਥੇ ਉਹ ਜਾਏ ਤਿੱਥੇ ਉਹ ਝੂਠਾ
ਵੀ ਨਿੰਦਕ ਜਾਏਗਾ ਜਿੱਥੇ ਵੀ ਇਹ ਦੁਸ਼ਟ ਪਾਪੀ ਜਾਏਗਾ ਉੱਥੇ ਜਾ ਕੇ ਹੀ ਉਹ ਝੂਠਾ ਸਾਬਤ ਹੋਵੇਗਾ ਜਿੰਨੀਆਂ ਮਰਜ਼ੀ ਚਤਰਾਈਆਂ ਕਰ ਲਵੇ ਪੋਤੀਆਂ ਜੋਤੀਆਂ ਵਰਤ ਲਵੇ ਪਰ ਅੱਗੇ ਹਰ ਥਾਂ ਤੇ ਝੂਠਾ ਹੀ ਹੋਵੇਗਾ
ਝੂਠ ਬੋਲੇ ਕਿਸੇ ਨਾ ਭਾਵੇ
ਜਿੰਨਾ ਮਰਜ਼ੀ ਝੂਠ ਬੋਲ ਲਵੇ ਪਰ ਕਹਿੰਦੇ ਕਿਸੇ ਨੂੰ ਚੰਗਾ ਨਹੀਂ ਲੱਗੇਗਾ ਕਿਸੇ ਨੂੰ ਭਾਵੇਗਾ ਨਹੀਂ ਸਭ ਨੂੰ ਪਤਾ ਹੋਵੇਗਾ ਕਿ ਨਾ ਇਹਦੀ ਕੋਈ ਭਾਉ ਭਗਤੀ ਹੈ ਨਾ ਕੋਈ ਸੇਵਾ ਸਿਮਰਨ ਹੈ ਇਹ ਝੂਠ ਬੋਲਦਾ ਹੈ ਕਿ ਮੈਂ ਬੜਾ ਵੱਡਾ ਤਪੱਸਵੀ ਹਾਂ ਇਸ ਕਰਕੇ ਬੇਅੰਤ ਸਾਖੀਆਂ ਨੇ ਇੱਥੇ ਅਨੇਕਾਂ ਹੀ ਤਪੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਧਾਰੇ ਨੇ ਲਿਬਾਸ ਬਣਾ ਕੇ ਬੈਠੇ ਸੀ ਅੱਜ ਵੀ ਬੜੇ ਲਿਬਾਸ ਬਣਾ ਕੇ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਖੀਰ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪਵੇਗਾ ਕਿਉਂਕਿ ਉਹਨਾਂ ਦੀ ਕਿਰਤੀ ਇਹੋ ਜਿਹੀ ਹੈ
ਵੇਖੋ ਭਾਈ ਵਡਿਆਈ ਹਰ ਸੰਤ ਸੁਆਮੀ ਆਪਣੇ ਕੀ
ਗੁਰੂ ਜੀ ਕਹਿੰਦੇ ਲੈ ਭਾਈ ਵੇਖੋ ਹੁਣ ਆਪਣੇ ਪੂਰੇ ਗੁਰੂ ਦੀ ਵਡਿਆਈ ਆਪਣੇ ਸਵਾਮੀ ਮਾਲਕ ਦੀ ਵਡਿਆਈ ਵੇਖਣਾ ਕਰੋ
ਜੈਸਾ ਕੋਈ ਕਰੇ ਤੈਸਾ ਕੋਈ ਪਾਵੇ
ਕੋਈ ਖੋ ਨਹੀਂ ਸਕਦਾ ਕਿਸੇ ਨਾਲ ਕੋਈ ਜ਼ੋਰ ਦੇ ਨਾਲ ਕਿਸੇ ਦੀ ਕਮਾਈ ਨਹੀਂ ਲੈ ਸਕਦਾ ਕਿਸੇ ਨੂੰ ਧੱਕੇ ਨਹੀਂ ਮਾਰ ਸਕਦਾ ਮਾਰੇ ਸੀ ਨੇ ਧੱਕੇ ਭਗਤ ਨਾਮਦੇਵ ਜੀ ਨੂੰ ਪਰ ਉਹਦੀ ਕਮਾਈ ਵੇਖਣ ਵਾਲਾ ਮਾਲਕ ਸਵਾਮੀ ਆਪ ਸੀ ਵਿਹੜਾ ਹੀ ਫੇਰ ਕੇ ਮੂੰਹ ਉਹਦੇ ਵੱਲ ਨੂੰ ਕਰ ਦਿੱਤਾ ਸੀਗਾ ਸੋ ਇਸ ਵਾਸਤੇ ਸਾਧ ਸੰਗਤ ਜਿਹਦੀ ਕਮਾਈ ਜਿਹਨੇ ਵੀ ਕਰ ਲਈ ਨਹੀਂ ਕੋਈ ਜਾਤ ਦਾ ਫਰਕ ਨਹੀਂ ਕੋਈ ਗਰੀਬੀ ਅਮੀਰੀ ਦਾ ਪੜ੍ਹੇ ਅਨਪੜ੍ਹ ਦਾ ਕੋਈ ਫਰਕ ਨਹੀਂ ਜਿਹਨੇ ਵਾਹਿਗੁਰੂ ਦਾ ਸਿਮਰਨ ਕਰ ਲਿਆ ਭਾਉ ਭਗਤੀ ਕੀਤੀ ਉਹਦੀ ਕਮਾਈ ਅਟਲ ਹੈ ਉਹਦੀ ਕਮਾਈ ਵਿੱਚ ਕੋਈ ਫਰਕ ਨਹੀਂ ਪਾ ਸਕਦਾ
ਇਹ ਬ੍ਰਹਮ ਵਿਚਾਰ ਹੋਵੇ ਦਰ ਸੱਚਾ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸੱਚਾ ਵਿਚਾਰ ਦਰਗਾਹ ਦੇ ਵਿੱਚ ਵਰਤਣਾ ਹੈ ਕਿਉਂਕਿ ਜੇ ਕਿਸੇ ਨੇ ਚੰਗਾ ਕਰਮ ਕੀਤਾ ਉਹ ਵੀ ਪਰ ਇਹਦੇ ਉਲਟ ਜੇ ਕਿਸੇ ਨੇ ਬੁਰਾ ਕਰਮ ਕੀਤਾ ਉਹ ਚੰਗਾ ਬਣਦਾ ਵਿਖਾਵਾ ਕਰਦਾ ਉਹਦਾ ਵੀ ਉੱਥੇ ਸੱਚੋ ਹੀ ਸੱਚ ਨਿਬੜਿਆ ਚੁਣ ਵਕਤ ਅੱਡੇ ਜਜਮਾਨ ਲਿਆ ਉੱਥੇ ਸੱਚੋ ਹੀ ਸੱਚ ਵਰਤਣਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਉੱਥੇ ਤਾਂ ਹਮੇਸ਼ਾ ਸੱਚ ਦੇ ਉੱਪਰ ਹੀ ਨਿਆਂ ਸਾਫ਼ ਹੋਣਾ ਹੈ
ਅੱਗੋਂ ਦੇ ਜਨ ਨਾਨਕ ਆਖ ਸੁਣਾਵੇ
ਸਤਿਗੁਰੂ ਜੀ ਫਰਮਾਉਂਦੇ ਨੇ ਇਹ ਬ੍ਰਹਮ ਵਿਚਾਰ ਕਹਿੰਦੇ ਜਿਹੜੀ ਹੈ ਨਾ ਪ੍ਰਭਾਵ ਸੱਚੀ ਵਿਚਾਰ ਹੈ ਤੁਹਾਨੂੰ ਅਸੀਂ ਪਹਿਲਾਂ ਹੀ ਜਿਹੜੀ ਹਲੇ ਹੋਣੀ ਹੈ ਜਿਹੜੀ ਹਲੇ ਵਰਤਣੀ ਹੈ ਉਹ ਤੁਹਾਨੂੰ ਪਹਿਲਾਂ ਹੀ ਅਸੀਂ ਖੋਲ ਕੇ ਦੱਸ ਦਿੰਦੇ ਹਾਂ ਕਿ ਅੱਗੇ ਜਾ ਕੇ ਆਹ ਕੁਝ ਹੋਣਾ ਕਿਉਂਕਿ ਸਤਿਗੁਰੂ ਨੂੰ ਤਾਂ ਕੋਈ ਭੁੱਲ ਨਹੀਂ ਪਾਏ ਸਤਿਗੁਰੂ ਪਾਤਸ਼ਾਹ ਜੀ ਤ੍ਰਿਲੋਕੀ ਦੇ ਮਾਲਕ ਨੇ ਇਸ ਵਾਸਤੇ ਤੇ ਸਭ ਕੁਝ ਜਾਣਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਜੋ ਭਾਈ ਅੱਗੇ ਦਰਗਾਹ ਦੇ ਵਿੱਚ ਹੋਣਾ ਹੈ ਇਹ ਗੱਲ ਸੱਚਾਈ ਹੈ ਇਹਨੂੰ ਸਮਝਣਾ ਕਰੋ ਕਿ ਜਿੱਥੇ ਸੱਤ ਹੈ ਸੰਤੋਖ ਹੈ ਦਇਆ ਹੈ ਧੀਰਜ ਖਿਮਾ ਵਿਚਾਰ ਹੈ ਜਿਨ੍ਹਾਂ ਕੋਲ ਇਹ ਸੰਪਤ ਹੈ ਉਹਨਾਂ ਦੀ ਚੜ੍ਹਦੀ ਕਲਾ ਹੋਣੀ ਹੈ ਉਹਨਾਂ ਦੇ ਨਗਾਰੇ ਵੱਜਣੇ ਹੈ ਜਿਨ ਹਰ ਮਨ ਵਸਿਆ ਸੇ ਦਰ ਸੱਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਰੰਦੇ ਤਿਨਹਾਰਾ ਇਸ ਵਾਸਤੇ ਭਾਈ ਮਹਾਰਾਜ ਕਹਿੰਦੇ ਪਹਿਲਾਂ ਹੀ ਦੱਸ ਦਿੰਦੇ ਆ ਜੋ ਦਰਗਾਹ ਦੇ ਵਿੱਚ ਵਰਤਣ ਵਾਲਾ ਹੈ
ਗੁਰ ਸੱਚਾ ਬੱਦਾ ਰਖਵਾਲੇ ਗੁਰ ਦਿੱਤੇ
ਭਾਈ ਗੁਰੂ ਸਾਹਿਬ ਜੀ ਨੇ ਇਹ ਸੱਚਾ ਥੇ ਗੋਇੰਦਵਾਲ ਦਾ ਬੰਨਾ ਕੀਤਾ ਸੀ ਤੇ ਸਾਨੂੰ ਤੇ ਰਖਵਾਲੀ ਵਾਸਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੇਜਿਆ ਗੁਰੂ ਅੰਗਦ ਸਾਹਿਬ ਜੀ ਨੇ
ਬੇਰਨ ਹੋਈ ਆਸ ਗੁਰ ਚਰਣੀ ਮਨ ਰਤੇ
ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਰਚੀ ਤੇ ਫਿਰ ਸਾਨੂੰ ਇੱਥੇ ਇਹ ਟਿਕਾਣਾ ਦਿੱਤਾ ਮਹਾਰਾਜ ਨੇ ਫਿਰ ਇਸ ਤੋਂ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਜੀ ਨੇ ਉਪਦੇਸ਼ ਦੇ ਕੇ ਇਸ ਪਾਵਨ ਸਥਾਨ ਗੁਰੂ ਰਾਮਦਾਸ ਦੇ ਪਾਵਨ ਸਰੋਵਰ ਦੇ ਉੱਪਰ ਸੇਵਾ ਕਰਨ ਲਈ ਭੇਜਿਆ ਕਹਿੰਦੇ ਭਾਈ ਇਹ ਸੱਚੇ ਜਿਹੜੇ ਥੇਉ ਹਨ ਇਹ ਜਿਹੜੇ ਟਿਕਾਣੇ ਆ ਇਹ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਸਰੇ ਸਥਾਪਿਤ ਕੀਤੇ ਹੈ ਇਹ ਸੱਚੇ ਨੇ ਆਪ ਬੰਨੇ ਹੋਏ ਆ ਤੇ ਅਸੀਂ ਤੇ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿੱਡੇ ਗਰੀਬੀ ਦੇ ਘਰ ਦੇ ਵਿੱਚ ਬਚਨ ਕਹਿ ਰਹੇ ਨੇ ਅਸੀਂ ਤੇ ਕਹਿੰਦੇ ਰਖਵਾਲੇ ਹੀ ਆ ਇਹਦੇ ਆਪ ਮਾਲਕ ਵੀ ਨੇ ਪਰ ਕਹਿੰਦੇ ਭਾਈ ਅਸੀਂ ਤਾਂ ਇਸ ਦੇ ਰਖਵਾਲੇ ਹਾਂ
ਗੁਰ ਕਿਰਪਾਲ ਬੇਅੰਤ ਆਵੋ ਗੁਣ ਸਭ ਹੱਤੇ
ਗੁਰੂ ਸਾਹਿਬ ਆਪ ਕਿਰਪਾਲੂ ਹਨ ਸੱਚੇ ਪਾਤਸ਼ਾਹ ਜੀ अपनी कृपा धार अपने कर लिते। सो महाराज सच्चे पातशाह जी ने आप पहला कृपा की, गुर सच्चे बद्ध थे रखवाले गुर दते, पूर्ण होई आस गुर चरणी मन दते। कहिंदे तां इह पूर्ण आस होए सी गुरु के चरणां दे विच, गुरु के शब्द दे विच ऐन मन रंगिया गया, चूचुआ रंग चढ़ गया, मजीठी रंग जो चढ़ गया, फिर सतगुरु जी ने यह कृपा कर दिती। सो गुर कृपाल बेअंत अवगुण सब हते, एडा गुरु कृपालू है, सारे अवगुणा नू खत्म करने वाला है। कई बार मन विच यह विचार आ जाती है कि बेअंत अवगुण ने साडे विच, असी किवें गुरु का नाम जपीए, नाम जपांगे भी तो की सतगुरु के दर ते असी प्रवान हो जावांगे। नहीं भाई, महाराज सच्चे पातशाह दीआं इह खेडां वेख रहे सन भाई नंद लाल जी, गुरु के सिख आउंदे ने ते सतगुरु सभना नूं कहिंदे भाई तू गुरु नानक साहब दे दर ते आया, गुरु साहब तेरा काम क्रोध लोभ मोह मेट देन, तेरे अंदर दीआं बुराइयां खत्म कर देन, ते तेरी चढ़दी कला होवे, तेरा परिवार सुखी वसे। जदों इह बचन थोड़े भाई नंद लाल जी ने कहिंदे इक पासे ते कहिंदे कर्मां दा फल भुगतना पैंदा है, एक पासे गुरु नानक साहब के दर से जिहड़ा भी आउंदा है धन कलगी धर पातशाह जी खुल्लियां बख्शियां देई जांदे ने। फिर हथ जोड़ के पुछिया नंद लाल ने सतगुरु जी, मन दे विच इक भलेखा पै गया, कढो दस भाई नंद लाल। कहिंदे सतगुरु जी असीं रोज देखदे हां कि गुरु के सिख जिन्ने भी आउंदे ने इन्हां दे विचों कोई विकारी नहीं, कोई विचारी नहीं, कोई माड़े कर्मां वाला नहीं। मारे कहिंदे भाई बहुत होणगे, फिर आप जी तो सब नूं तारी जांदे। महाराज कहिंदे भाई कईआं दे पुठे कर्म लिखे गए, ते जदों गुरु नानक दे दर ते आ के उन्हां अपना मत्था लाया, जिवें मोर दे अखर पुठे हुंदे आ ना, पर जदों कागज़ ते लगदी आ उह सिद्धे हो जांदे आ। जदों साडा मत्था साडे मस्तक दे लेख गुरु के चरणां ते लगे, इह सिद्धे हो जाणे आ। इस वास्ते कहिंदे भाई इत्थे जिन्नी गुरु की संगत आउंदी आ उहनूं गुरु नानक दे दर दीआं बख्शियां प्राप्त हो रहीआं है। ते फिर गजल लिखी भाई नंद लाल जी ने, एक दिन बाजा वाले पासों प्रेम सराही पीती, भाए हमारे लिखी फकीरी सो मस्तक धर लीती, पिछली उम्र गुनाही बीती हर की भगत ना कीती। अगे समझ चलो नंद लाला पिछे जो बीती सो बीती, पिछलियां छड़ दियो, जिवें बीत गया साडे कर्मां दा लेखा सी निबड़ गया, पर जिहड़ी उम्र रहिंदी है वह गुरु नाल जोड़िए, खंडे बाटे दा अमृत छकीए, नाम जपीए। धन गुरु नानक साहब सच्चे पातशाह जी दे गुरपुरब ते 550 साल गुरपुरब ते पर्ण कर लीए कि असी अज कलगीधर पातशाह दे पुत्र ते पुत्रियां बनना है, जिन्हां ने सारिआं दे मत्थिआं दे लेख लेख मेट के सिद्धे कीते है। ते साडे कोल भी समां है, असी भी पंजां प्यारिआं दे दर ते जा के धन गुरु कलगीधर पातशाह दी दसी जुगत दे मुताबक मत्थे दे लेख सिद्धे कर लईए। इस वास्ते सतगुरु जी फरमाउंदे है कि सारे अवगण सतगुरु जी ने आप मेर दिते,
गुर अपनी कृपा धार अपने कर लिते।
कहिंदे दयालु गुरु ने मेर कीती, साडे विच कोई गुण नहीं सी, साडे विच इहो जिहा कोई साध संगत जी ऐसा गुण नहीं सी कि असी गुरु नूं अपने बल नाल कहिंदे कि असी तुहाडे सिख हां, नहीं, इह ते अपनी कृपा धार उन्हें अपनी उस कृपालू गुरु ने दयालता तैयार के सानू अपने बना लिया। साध संग जी किन्ने सिख गुरु के दर ते गए, सानू कोई समर्था सी कि असी बाणी प्राप्त कर सकते, असी अमृत प्राप्त कर सकते, अमृत वेले का सानू कोई साधना पता लग जाता, सानू की पता सी भाई इतने रुलते फिरते, यह तो उस कृपालू गुरु ने साडे ते मेहर की है कि गुरु के सिखो सब नूं आवाज मार दिती, आवो सिख सतगुरु ते प्यारे हो, गावो सच्ची बाणी, बाणी तंगावो गुरु केरी, बाणियां सिर बाणी वाजां मारियां सन कि आज भुल्यो चुके हो गुरु के सिखो, गुरु के दर ते आज इत्थे आके बाणी नाल जुड़ो। इह ते उहने कृपा कीती, सानू अपने कर लिया, अपने बना लिया।
नानक सद बलिहार जिस गुर के गुण इते,
उहदे तो कहिंदे बलिहार वारने फेरने जाइए, जिहदे इन्ने वड्डे गुण ने, एक गुण नहीं बेअंत गुण ने, ਅਸੀਂ ਤੇ ਗੁਣ ਥੋੜੋ ਗੁਣ ਸਕਦੇ, ਤੇਰੇ ਕਮਣ ਕਮਣ ਗੁਣ ਕਹਿ ਕੇ ਗਾਵ, ਤੂੰ ਸਾਹਿਬ ਗੁਣੀ ਨਿਧਾਨਾ, ਮਹਾਰਾਜ ਤੂੰ ਤੇ ਖਜ਼ਾਨਾ ਹੈ, ਸਮੁੰਦਰ ਹੈ ਗੁਣਾਂ ਦਾ, ਕਿੰਨੇ ਕੁ ਤੇਰੇ, ਜਿੰਨਾ ਕੁ ਸਾਨੂੰ ਪਤਾ ਲੱਗਦਾ ਵੀ ਆਹ ਵੀ ਗੁਣ ਹੈ, ਤੂੰ ਦਿਆਲੂ ਵੀ ਹੈ, ਤੂੰ ਕਿਰਪਾਲੂ ਵੀ ਹੈ, ਤੂੰ ਪਤਤ ਪਾਵਣ ਵੀ ਹੈ, ਤੂੰ ਨਥਾਵੇਂ ਦਾ ਥਾਣ ਵੀ ਹੈ, ਤੂੰ ਨਿਮਾਣਿਆਂ ਦਾ ਮਾਣ ਵੀ ਹੈ, ਤੂੰ ਗਰੀਬਾਂ ਦਾ ਪਾਲਕ ਵੀ ਹੈ। ਮਹਾਰਾਜ ਕਿੰਨੇ ਕੁ ਗੁਣ, ਇੱਥੇ ਸਾਨੂੰ ਜਿੰਨਾ ਕੁ ਪਤਾ ਲੱਗ ਗਿਆ ਪਤਾ, ਪਰ ਤੇਰੇ ਵਿੱਚ ਤਾਂ ਬੇਅੰਤੀ ਗੁਣ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੁਭ ਗੁਣਾਂ ਬਾਰੇ, ਜਿਨ੍ਹਾਂ ਬਾਰੇ ਸਾਨੂੰ ਗਿਆਤ ਨਹੀਂ, ਕਿਰਪਾ ਕਰਕੇ ਉਹ ਵੀ ਬਖਸ਼ ਦਿਓ, ਉਹ ਵੀ ਰਹਿਮਤ ਕਰ ਦਿਓ। ਸਤਿਗੁਰੂ ਨੇ ਬਾਣੀ ਰਚੀ ਨਾ, ਨਾਨਕ ਨਿਰਗੁਣ ਗੁਣ ਕਰੇ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਉਹਨਾਂ ਨੂੰ ਮਹਾਰਾਜ ਆਪ ਜੀ ਦਰ ਤੋਂ ਗੁਣ ਪ੍ਰਾਪਤ ਹੋ ਜਾਣ। ਅਤੇ ਕਈ ਮਾਣ ਕਰਦੇ ਨੇ ਵੀ ਇਹ ਗੁਣ ਤੇ ਹੈਗੇ ਸੀ ਮੇਰੇ ਕੋਲ। ਹਜ਼ੂਰ ਕਹਿੰਦੇ ਗੁਣਵੰਤ ਆ ਗੁਣ ਦੇ, ਜਿਹੜੇ ਗੁਣਵੰਤ ਆ ਨਾ, ਜਿਨ੍ਹਾਂ ਕੋਲ ਕੁਝ ਗੁਣ ਹੈਗੇ ਨੇ, ਚੰਗੇ ਗੁਣ ਨੇ, ਮਹਾਰਾਜ ਤੇਰੇ ਕੋਲ ਤੇ ਬਹੁਤ ਖਜ਼ਾਨਾ ਹੈ, ਉਹਨਾਂ ਨੂੰ ਹੋਰ ਗੁਣ ਦੇ ਦੇ, ਤਾਂ ਕਿ ਉਹ ਤੇਰੇ ਗੁਣਾਂ ਦਾ ਇਸ ਦੁਨੀਆਂ ਦੇ ਵਿੱਚ, ਇਸ ਮਚਦੀ ਹੋਈ ਲੁਕਾਈ ਨੂੰ, ਭਟਕਦੀ ਹੋਈ ਲੁਕਾਈ ਨੂੰ ਤੇਰੇ ਗੁਣਾਂ ਤੋਂ ਜਾਣੂ ਕਰਾ ਸਕਣ ਮਹਾਰਾਜ, ਤੇ ਆਪ ਹੀ ਕਿਰਪਾ ਕਰ ਸਕਦੇ ਹੋ ਨਾ। ਇਸ ਵਾਸਤੇ ਉਹ ਸਤਿਗੁਰੂ ਤੋਂ ਬਹਾਰ ਜਾਈਏ, ਵਾਰਨੇ ਫੇਰਨੇ ਜਾਈਏ, ਜਿਨ੍ਹਾਂ ਦੇ ਏਡੇ ਵੱਡੇ ਗੁਣ ਨੇ, ਜਿਨ੍ਹਾਂ ਨੇ ਆਪਾਂ ਨੂੰ ਸਿੱਖ ਬਣਾ ਲਿਆ, ਅੰਮ੍ਰਿਤ ਦੇ ਦਿੱਤਾ, ਆਪਣੇ ਪੁੱਤਰ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾ ਲਿਆ। ਹੈ ਕੋਈ ਗੁਰੂ ਇਹੋ ਜਿਹਾ ਭਾਈ ਦੁਨੀਆਂ 'ਚ? ਕੋਈ ਗੁਰੂ ਹੈਗਾ ਜਿਹੜੇ ਆਪਣੇ ਪੁੱਤਰ ਵਾਰ ਦੇਵੇ? ਇਹ ਤੇ ਕਲਗੀਧਰ ਪਾਤਸ਼ਾਹੀ ਸੀ ਜਿਨ੍ਹਾਂ ਨੇ ਆਪਣੇ ਵੱਲ ਇਸ਼ਾਰਾ ਕਰ ਦਿੱਤਾ, ਇਹਨ ਪੁੱਤਰ ਨਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਪਿਆ ਜੀਵਤ ਲਾਖ ਹਜ਼ਾਰ। ਹੁਣ ਆਪਾਂ ਪੁੱਤਰ ਬਣਨਾ ਹੈ, ਇਹ ਕਲਗੀਧਰ ਪਾਤਸ਼ਾਹ, ਇੰਨੇ ਗੁਣ ਤੁਹਾਡੇ 'ਚ, ਬੇਅੰਤ ਗੁਣ ਨੇ, ਤੁਸੀਂ ਖਾਲਸਾ ਸਾਜਿਆ, ਉਹਨੂੰ ਆਪਣਾ ਰੂਪ ਬਣਾਇਆ, ਅੱਗੇ ਜੁਗਤੀ ਦਿੱਤੀ ਅੰਮ੍ਰਿਤ ਛਕਾਉਣ ਦੀ, ਪੁੱਤਰ ਵਾਰ ਕੇ ਪੰਥ ਬਚਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਇੰਨੇ ਗੁਣ, ਬੇਅੰਤ ਗੁਣ ਨੇ ਆਪ ਜੀ ਦੇ, ਹੁਣ ਸਾਡੇ 'ਤੇ ਰਹਿਮਤ ਕਰੋ, ਇਹਨਾਂ ਗੁਣਾਂ ਵਿੱਚੋਂ ਇੱਕ ਗੁਣ ਸਾਨੂੰ ਵੀ ਦੇ ਦਿਓ ਕਿ ਅਸੀਂ ਆਪ ਜੀ ਦੇ ਲਾਇਕ ਪੁੱਤਰ ਬਣ ਜਾਈਏ, ਅਸੀਂ ਆਪਦੀ ਵਿਰਾਸਤ ਨੂੰ ਸਾਂਭ ਲਈਏ। ਮਹਾਰਾਜ ਲਾਇਕ ਪੁੱਤਰ ਉਹ ਹੀ ਹੁੰਦਾ ਹੈ ਜਿਹੜਾ ਪਿਤਾ ਦੀ ਵਿਰਾਸਤ ਨੂੰ ਸਾਂਭ ਲਵੇ। ਆਪਾਂ ਕਲਗੀਧਰ ਪਾਤਸ਼ਾਹ ਦੀ ਵਿਰਾਸਤ ਨੂੰ ਸਾਂਭ ਲਈਏ, ਤਾਂ ਹੀ ਆਪਾਂ ਲਾਇਕ ਪੁੱਤਰ ਕਹਾ ਸਕਾਂਗੇ। ਸਤਿਗੁਰੂ ਜੀ ਨੇ ਬਖਸ਼ਿਆ ਕੀਤੀਆਂ ਹਨ ਭਾਈ, ਬੇਅੰਤ ਗਲਤੀਆਂ ਭੁੱਲਾਂ ਹੋਈਆਂ ਨੇ, ਖਿਮਾ ਕਰ ਦੇਣਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਸੋ ਹਾਜ਼ਰੀ ਦੋ ਦਿਨ ਭਰਦਿਆਂ ਤੋਂ ਬੇਅੰਤ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਖਸ਼ਿਆ ਕੀਤੀਆਂ ਹਨ, ਸਤਿਗੁਰੂ ਦਾ ਕੋਟਾਨ ਕੋਟ ਸ਼ੁਕਰ ਹੈ। ਸੋ ਪ੍ਰਬੰਧਕ ਜਨਾਂ ਦਾ, ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਜਿਹੜੇ ਆਪ ਸੰਗਤਾਂ ਦੇ ਦਰਸ਼ਨ ਦੇ ਸੁਭਾਗ ਬਖਸ਼ ਦਿੰਦੇ ਨੇ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਾਰੀਆਂ ਸੰਗਤਾਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਸਤਿਗੁਰੂ ਦੇ ਲੜ ਲੱਗੀ ਹੈ। ਆਓ ਜੀ ਖੇਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਆਪਣੀ ਕਿਰਪਾ ਧਾਰ ਆਪਣੀ ਕਰ ਲਿਤੇ, ਨਾਨਕ ਸਭ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।